ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹਲਾ ਤੀਜਾ। ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨ ਕਾਰ ਕਮਾਵੇ ਕੋਈ। ਅਖੋਟ ਨਾਮ ਧਨ ਹਰ ਤੋਟ ਨਾ ਹੋਈ, ਐਥੇ ਸਦਾ ਸੁਖ ਦਰ ਸੁਭਾ ਹੋਈ। ਇਹ ਮਨ ਮੇਰੇ ਪਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ। ਸਤਿਗੁਰ ਸੇਵ ਹੈ ਸੇ ਮਹਾਂਪੁਰਖ ਸੰਸਾਰ, ਆਪ ਉਦਰੇ ਕੁੱਲ ਸਗਲ ਨਿਸਤਾਰ। ਹਰ ਕਾ ਨਾਮ ਰਖੈ ਉਰਤਾਰ, ਨਾਮ ਰਤੇ ਪਉ ਜਲ ਉਤਰਹਿ ਪਾਰ। ਸਤਿਗੁਰ ਸੇਵਹਿ ਸਦਾ ਮਨ ਦਾਸਾ, ਹਉਮੈ ਮਾਰ ਕਮਲ ਪਰਗਾਸਾ। ਅਨਹਦ ਵਾਜੈ ਨਿਜ ਘਰ ਵਾਸਾ, ਨਾਮ ਰਤੇ ਘਰ ਮਾਹੇ ਉਦਾਸਾ। ਸਤਿਗੁਰ ਸੇਵ ਹੈ ਤਿਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਖ ਵਖਾਣੀ। ਅਨਦਿਨ ਜਪੈ ਹਰ ਸਾਰੰਗ ਪਾਣੀ, ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ। ਗੌੜੀ ਗੁਆਰੇਰੀ ਮਹਲਾ ਤੀਜਾ। ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨ ਕਾਰ ਕਮਾਵੇ ਕੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਹਰ ਰੋਜ਼ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਸਤਿਗੁਰੂ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੀ ਵਿਚਾਰ ਚੱਲ ਰਹੀ ਹੈ। ਗੌੜੀ ਗੁਆਰੇਰੀ ਅੰਦਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਸਤਿਗੁਰੂ ਦੇ ਚਰਣਾਂ ਦੇ ਵਿੱਚ ਕੁਝ ਗੁਰਸਿੱਖ ਮਾਈ ਭਾਈ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ, ਸਾਨੂੰ ਵੀ ਨਾਮ ਦਾ ਅੰਮ੍ਰਿਤ ਰਸ ਪ੍ਰਾਪਤ ਹੋ ਸਕਦਾ ਹੈ, ਕਿਉਂਕਿ ਮਨੁੱਖ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਭੁਲੇਖਾ ਵੀ ਹੈ ਕਿ ਮੈਂ ਤੇ ਪਾਪੀ ਹਾਂ, ਗੁਨਾਹਗਾਰ ਹਾਂ, ਅਵਗਣ ਯਾਰਾ ਹਾਂ, ਮੈਂ ਕਿਵੇਂ ਬਖਸ਼ਿਆ ਜਾ ਸਕਦਾ ਹਾਂ, ਮੈਨੂੰ ਕਿਵੇਂ ਨਾਮ ਦਾ ਰਸ ਬਾਣੀ ਦਾ ਰਸ ਪ੍ਰਾਪਤ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਡੋਲ ਦੇ ਮਨ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਮਨ ਮੇਰੇ ਪਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ, ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਤੀਜੇ ਗੁਰਦੇਵ ਜੀ ਫਰਮਾਉਂਦੇ ਹਨ, ਇਹ ਮਨ ਮੇਰੇ, ਐ ਮੇਰੇ ਮਨ ਭਰਮ ਨਾ ਕੀਜੈ, ਇਸ ਗੱਲ ਦਾ ਭਰਮ ਨਾ ਕਰ। ਕਿਸ ਗੱਲ ਦਾ? ਬਈ ਮੈਂ ਤੇ ਪਾਪੀ ਹਾਂ, ਗੁਨਾਹਗਾਰ ਹਾਂ, ਅਵਗਣ ਯਾਰਾ ਹਾਂ, ਮੈਨੂੰ ਕਿਵੇਂ ਅੰਮ੍ਰਿਤ ਰਸ ਪ੍ਰਾਪਤ ਹੋ ਸਕਦਾ ਹੈ? ਸਤਿਗੁਰੂ ਕਹਿੰਦੇ, ਭਾਵੇਂ ਤੂੰ ਪਾਪੀ ਹੈ, ਗੁਨਾਹਗਾਰ ਹੈ, ਆ ਕੇ ਸਤਿਗੁਰੂ ਦੇ ਚਰਨ ਫੜ ਲੈ। ਸਤਿਗੁਰੂ ਉਹ ਮਹਾਨ ਪਾਰਸ ਨੇ, ਪਇਆ ਮਨੂਰ ਪਾਰਸ ਫਿਰ ਹੋਵੇ, ਪਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਬੂੰਦ ਅੰਮ੍ਰਿਤ ਉਹ ਦੇਵੈ, ਕਹੋ ਨਾਨਕ ਤ੍ਰਿਸ਼ਟਿਸ ਦੇਹਾ। ਸਤਿਗੁਰੂ ਮਹਾਨ ਪਾਰਸ ਨੇ ਜਿਹੜੇ ਮਨੂਰ ਨੂੰ ਵੀ ਸੋਨਾ ਬਣਾ ਸਕਦੇ ਨੇ, ਇਸ ਲਈ ਤੂੰ ਇਹ ਭਰਮ ਨਾ ਕਰ, ਮੈਂ ਕਿਵੇਂ ਬਖਸ਼ਿਆ ਜਾਵਾਂਗਾ। ਸਿੱਧਾ ਹੋ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ, ਗੁਰਸਿੱਖੀ ਤਾਰਨ ਕਰ, ਅੰਮ੍ਰਿਤ ਛਕ, ਗੁਰੂ ਦੇ ਲੜ ਲੱਗ, ਗੁਰਮੁਖ ਸੇਵਾ, ਫਿਰ ਗੁਰਮੁਖ ਬਣ ਕੇ ਗੁਰੂ ਦੀ ਸੇਵਾ ਕਰ, ਅੰਮ੍ਰਿਤ ਰਸ ਪੀਜੈ, ਅਤੇ ਫਿਰ ਨਾਲ ਹੀ ਨਾਮ ਬਾਣੀ ਦਾ ਅੰਮ੍ਰਿਤ ਰਸ ਪਾਨ ਕਰ। ਕਿਉਂਕਿ ਜਦੋਂ ਸਾਰੇ ਪਰਮ ਭੁਲੇਖੇ ਛੱਡ ਕੇ ਮਨ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ, ਗੁਰੂ ਦੀ ਸੇਵਾ ਕਰਦਾ ਹੈ, ਅਤੇ ਫਿਰ ਆਪਣੇ ਆਪ ਹੀ ਨਾਮ ਬਾਣੀ ਦਾ ਅੰਮ੍ਰਿਤ ਰਸ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ, ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਗੁਆਰੇਰੀ ਮਹੱਲਾ ਤੀਜਾ, ਗੁਰ ਸੇਵਾ ਜੁਗ ਚਾਰੇ ਹੋਈ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਗੁਰੂ ਦੀ ਸੇਵਾ ਚਾਰੇ ਯੁਗਾਂ ਤੋਂ ਹੀ ਆਰੰਭ ਹੋਈ ਹੋਈ ਹੈ। ਚਾਰੇ ਯੁਗਾਂ ਦੇ ਅੰਦਰ ਵੀ ਲੋਕ ਸਤਿਗੁਰੂ ਦੀ ਸੇਵਾ ਕਰਦੇ ਸਨ। ਜਿਸ ਗੁਰੂ ਤੋਂ ਨਾਮ ਪ੍ਰਾਪਤ ਹੁੰਦਾ ਹੈ, ਜਿਸ ਗੁਰੂ ਤੋਂ ਗਿਆਨ ਪ੍ਰਾਪਤ ਹੁੰਦਾ ਹੈ, ਜਿਸ ਗੁਰੂ ਕੋਲੋਂ ਮੁਕਤੀ ਹਾਸਲ ਕਰਨੀ ਹੈ, ਉਸ ਗੁਰੂ ਦੀ ਸੇਵਾ ਤਾਂ ਕਰਨੀ ਹੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ, ਗੁਰ ਸੇਵਾ ਯੁਗ ਚਾਰੇ ਹੋਈ, ਚਾਰੇ ਯੁਗਾਂ ਤੋਂ ਹੀ ਗੁਰੂ ਦੀ ਸੇਵਾ ਤਾਂ ਹੁੰਦੀ ਆ ਰਹੀ ਹੈ। ਅਤੇ ਦੂਜਾ ਇਹਦਾ ਅਰਥ ਇਉਂ ਵੀ ਮਹਾਂਪੁਰਖ ਕਰਦੇ ਹਨ, ਗੁਰ ਸੇਵਾ ਯੁਗ ਚਾਰੇ ਹੋਈ, ਗੁਰੂ ਦੀ ਸੇਵਾ ਚਾਰੇ ਯੁਗਾਂ ਦੇ ਵਿੱਚ ਹੀ ਸਫਲ ਹੋਈ ਹੈ। ਜਿਸ ਜਿਸ ਨੇ ਵੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਸਿਦਕ ਅਤੇ ਭਰੋਸੇ ਦੇ ਨਾਲ ਸਤਿਗੁਰੂ ਦੀ ਸੇਵਾ ਕੀਤੀ ਹੈ, ਉਹਦੀ ਕੀਤੀ ਸੇਵਾ ਚਾਰੇ ਯੁਗਾਂ ਦੇ ਵਿੱਚ ਹੀ ਸਫਲ ਹੋਈ ਹੈ।
ਪੂਰਾ ਜਨ ਕਾਰ ਕਮਾਵੇ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਪੂਰਨ ਪੁਰਖ ਹੀ ਸਹੀ ਅਰਥਾਂ ਦੇ ਵਿੱਚ ਸਤਿਗੁਰੂ ਦੀ ਸੇਵਾ ਨੂੰ ਕਰ ਸਕਦਾ ਹੈ। ਕਿਉਂਕਿ ਸਹੀ ਅਰਥਾਂ ਵਿੱਚ ਸੇਵਾ ਕਿਵੇਂ ਹੁੰਦੀ ਹੈ, ਇਹਦੇ ਬਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਚਾਨਣਾ ਪਾਇਆ ਹੈ। ਹਸਤੀ ਸਿਰ ਜਿਉਂ ਅੰਕਸ ਹੈ, ਆਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਹ ਵੀ ਸੇਵ ਕਰੇ। ਗੁਰੂ ਦੇ ਭੈ ਦੇ ਵਿੱਚ ਰਹਿ ਕੇ ਅਤੇ ਆਪਣੀ ਮਤ ਨੂੰ, ਆਪਣੇ ਮਨ ਨੂੰ ਆਹਰਣ ਵਾਂਗੂ ਅਡੋਲ ਰੱਖ ਕੇ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਅਥਵਾ ਨਿਰਮਾਣ ਤੇ ਨਿਸਕਾਮ ਹੋ ਕੇ ਸੇਵਾ, ਇਹ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਕਰ ਸਕਦਾ ਹੈ।
ਅਖੁੱਟ ਨਾਮ ਧਨ ਹਰ ਤੋਟ ਨਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ, ਸਹੀ ਅਰਥਾਂ ਵਿੱਚ ਸੇਵਾ ਕਰਦਾ ਹੈ, ਅਖੁੱਟ ਨਾਮ ਧਨ ਹਰ, ਉਸਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਅਖੁੱਟ ਧਨ ਪ੍ਰਾਪਤ ਹੋ ਜਾਂਦਾ ਹੈ। ਵਾਹਿਗੁਰੂ ਦੇ ਨਾਮ ਨੂੰ ਅਖੁੱਟ ਧਨ, ਇਸ ਲਈ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਇਸ ਨਾਮ ਦਾ ਫਲ, ਇਹ ਨਾਮ ਦਾ ਸਰਮਾਇਆ ਕਦੇ ਮੁੱਕਣ ਵਾਲਾ ਨਹੀਂ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਬੁਝਾਏ। ਹਜ਼ੂਰ ਕਹਿੰਦੇ ਨੇ, ਉਸ ਨੂੰ ਨਾਮ ਦਾ ਅਖੁੱਟ ਧਨ ਪ੍ਰਾਪਤ ਹੋ ਜਾਂਦਾ ਹੈ, ਤੋਟ ਨਾ ਹੋਈ ਉਹਦੇ ਵਿੱਚ ਕਦੇ ਤੋਟ ਆਉਂਦੀ ਹੀ ਨਹੀਂ ਹੈ।
ਐਥੇ ਸਦਾ ਸੁਖ ਦਰ ਸੋਭਾ ਹੋਈ।
ਗੁਰੂ ਦੀ ਸੇਵਾ ਕਰਕੇ ਤੇ ਵਾਹਿਗੁਰੂ ਦਾ ਨਾਮ ਜਪ ਕੇ ਇੱਥੇ ਵੀ ਹਮੇਸ਼ਾ ਲਈ ਸੁਖ ਪ੍ਰਾਪਤ ਹੁੰਦਾ ਹੈ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੋਭਾ ਹੁੰਦੀ ਹੈ।
ਇਹ ਮਨ ਮੇਰੇ ਭਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮੇਰੇ ਮਨ, ਤੂੰ ਭਰਮ ਨਾ ਕਰ, ਭੁਲੇਖੇ ਵਿੱਚ ਨਾ ਪੈ। ਹਾਂ, ਗੁਰਮੁਖ ਬਣ ਕੇ ਗੁਰੂ ਦੀ ਸੇਵਾ ਕਰ ਤੇ ਫਿਰ ਨਾਲ ਹੀ ਅੰਮ੍ਰਿਤ ਨਾਮ ਦਾ ਅੰਮ੍ਰਿਤ ਰਸ ਵੀ ਪੀ, ਇਹਦੇ ਨਾਲ ਤੇਰਾ ਲੋਕ ਵੀ ਤੇ ਪ੍ਰਲੋਕ ਵੀ ਸਫਲਾ ਹੋ ਜਾਵੇਗਾ।
ਸਤਿਗੁਰ ਸੇਵਹਿ ਸੇ ਮਹਾਂਪੁਰਖ ਸੰਸਾਰ।
ਰਹਾਓ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦੇ ਨੇ, ਫਿਰ ਉਹ ਸੰਸਾਰ ਦੇ ਵਿੱਚ ਮਹਾਂਪੁਰਖ ਬਣ ਜਾਂਦੇ ਨੇ, ਮਹਾਤਮਾ ਬਣ ਜਾਂਦੇ ਨੇ। ਜਿਵੇਂ ਭਾਈ ਮੰਝ ਨੇ ਸਤਿਗੁਰੂ ਦੀ ਸੇਵਾ ਕੀਤੀ, ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਦਾਨ ਦਿੱਤਾ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਜੇ ਭਾਈ ਬਹਿਲੋ ਨੇ ਸੇਵਾ ਕੀਤੀ ਤਾਂ ਸਤਿਗੁਰੂ ਨੇ ਆਖ ਦਿੱਤਾ, ਭਾਈ ਬਹਿਲੋ ਸਭ ਤੋਂ ਪਹਿਲੋ। ਜਿਸ ਜਿਸ ਨੇ ਸੇਵਾ ਕੀਤੀ ਭਾਈ, ਉਹ ਸੰਸਾਰ ਦੇ ਵਿੱਚ ਮਹਾਂਪੁਰਖ ਬਣ ਗਏ।
ਆਪ ਉਦਰੇ ਕੁੱਲ ਸਗਲ ਨਿਸਤਾਰ।
ਉਹ ਮਹਾਂਪੁਰਖ ਬਣ ਕੇ ਆਪ ਵੀ ਉਧਰ ਗਏ ਤੇ ਸਾਰੀਆਂ ਕੁਲਾਂ ਦਾ ਵੀ ਉਹਨਾਂ ਨੇ ਉਧਾਰ ਕਰ ਦਿੱਤਾ। ਅਥਵਾ ਕੁੱਲ ਦਾ ਅਰਥ ਮਹਾਂਪੁਰਖ ਵੀ ਇਹ ਕਰਦੇ ਸਨ ਵੀ ਜਿਹੜੀ ਕੁੱਲ ਹੈ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਨਾਦੀ ਕੁੱਲ, ਦੂਸਰੀ ਬਿੰਦੀ ਕੁੱਲ। ਨਾਦੀ ਕੁੱਲ ਉਹ ਜਿਹੜੇ ਸਿੱਖ ਸੇਵਕ ਹੁੰਦੇ ਨੇ, ਉਹਨਾਂ ਦਾ ਵੀ ਪਾਰੋ ਤਾਰਾ ਹੋ ਜਾਂਦਾ ਹੈ, ਤੇ ਜਿਹੜੇ ਬਿੰਦੀ ਕੁੱਲ ਦੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੁੰਦੇ ਨੇ, ਉਹ ਵੀ ਉਹਨਾਂ ਦੀ ਸਿੱਖਿਆ ਨੂੰ ਅਪਣਾ ਕੇ ਉਹ ਵੀ ਮੁਕਤ ਹੋ ਜਾਂਦੇ ਹਨ।
ਹਰ ਕਾ ਨਾਮ ਰਖੈ ਉਰਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਮਹਾਂਪੁਰਖ ਬਣ ਕੇ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਹਮੇਸ਼ਾ ਲਈ ਧਾਰਨ ਕਰਕੇ ਰੱਖਦੇ ਹਨ। ਇਹੀ ਤਾਂ ਮਹਾਂਪੁਰਖਾਂ ਦੀ ਨਿਸ਼ਾਨੀ ਹੈ। ਜੇ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਤਾਂ ਤੇ ਉਹ ਮਹਾਂਪੁਰਖ ਨੇ, ਤੇ ਜੇ ਮਨ ਦੇ ਵਿੱਚ ਮਾਇਆ ਦਾ ਮੋਹ ਹੈ ਜਾਂ ਵਿਕਾਰ ਵਸ ਰਹੇ ਨੇ, ਫਿਰ ਮਹਾਂਪੁਰਖ ਕਾਹਦਾ ਹੋਇਆ। ਇਸੇ ਲਈ ਹਜ਼ੂਰ ਕਹਿੰਦੇ ਨੇ, ਮਹਾਂਪੁਰਖ ਬਣ ਕੇ ਉਹ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ।
ਨਾਮ ਰਤੇ ਭਉ ਜਲ ਉਤਰਹਿ ਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਰੰਗ ਕੇ ਉਹ ਭਵ ਜਲ ਤੋਂ ਆਪ ਵੀ ਪਾਰ ਉਤਰ ਜਾਂਦੇ ਨੇ, ਦੂਜਿਆਂ ਦਾ ਵੀ ਭਲਾ ਕਰ ਦਿੰਦੇ ਹਨ।
ਸਤਿਗੁਰ ਸੇਵਹਿ ਸਦਾ ਮਨ ਦਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੇ ਐਸੇ ਗੁਰਮੁਖ ਵਿਅਕਤੀ ਹਨ ਔਰ ਉਹ ਮਨ ਵਿੱਚ ਦਾਸਾ ਭਾਵ ਧਾਰਨ ਕਰਕੇ ਹਮੇਸ਼ਾ ਲਈ ਸਤਿਗੁਰੂ ਦੀ ਸੇਵਾ ਕਰਦੇ ਨੇ। ਇਹਦਾ ਮਤਲਬ ਇਹ ਹੈ, ਦਾਸਾ ਭਾਵ ਧਾਰਨ ਕਰਕੇ ਸੇਵਾ ਕਰਨੀ ਚਾਹੀਦੀ ਹੈ। ਸੇਵਾ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਅਸੀਂ ਹੰਕਾਰ ਦੇ ਵਿੱਚ ਸੇਵਾ ਨਹੀਂ ਕਰਨੀ, ਹੰਕਾਰ ਵਿੱਚ ਸੇਵਾ ਪ੍ਰਵਾਨ ਨਹੀਂ ਹੁੰਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਦਾਸਾ ਭਾਵ ਧਾਰਨ ਕਰਕੇ, ਮਨ ਦੇ ਵਿੱਚ ਨਿਮਰਤਾ ਨੂੰ ਧਾਰਨ ਕਰਕੇ, ਹਲੀਮੀ ਧਾਰਨ ਕਰਕੇ ਸਤਿਗੁਰੂ ਦੀ ਉਹ ਸੇਵਾ ਕਰਦੇ ਹਨ।
ਹਉਮੈ ਮਾਰ ਕਮਲ ਪਰਗਾਸਾ,
ਗੁਰੂ ਦੀ ਨਿਰਮਾਣ ਸੇਵਾ ਕਰਕੇ ਉਹਨਾਂ ਨੇ ਹਉਮੈ ਨੂੰ ਮਾਰ ਦਿੱਤਾ ਹੈ, ਤੇ ਹਉਮੈ ਨੂੰ ਮਾਰ ਕੇ ਕਮਲ ਪਰਗਾਸਾ, ਉਹਨਾਂ ਦਾ ਹਿਰਦਾ ਕਮਲ ਵਾਂਗੂ ਖਿੜ ਪਿਆ ਹੈ।
ਮਨ ਹਦ ਵਾਜੈ ਨਿਜ ਘਰ ਵਾਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਫਿਰ ਉਹਨਾਂ ਦੇ ਮਨ ਦੇ ਅੰਦਰ ਉਹ ਨਾਮ ਦਾ ਅਨਹਦ ਵਾਜਾ ਵੀ ਵੱਜ ਪੈਂਦਾ, ਅਨਹਦ ਸ਼ਬਦ ਗੂੰਜ ਉੱਠਦੇ ਨੇ। ਭਾਵ ਉਹ ਗੁਰਮੁਖ ਪਿਆਰਾ ਜਦੋਂ ਸਿਮਰਨ ਕਰਦਾ ਹੈ, ਆਪਣੇ ਆਪ ਹੀ ਸਿਮਰਨ ਦੀ ਰੌ ਪ੍ਰਗਟ ਹੋ ਜਾਂਦੀ ਹੈ, ਉਹ ਨਾਮ ਬਾਣੀ ਦਾ ਵਾਜਾ ਵੱਜਣ ਲੱਗ ਜਾਂਦਾ ਹੈ। ਜਾਪ ਸੋ ਅਜਪੈ ਜਾਪੈ, ਜਾਪ ਸੋ ਅਜਪਾ ਜਾਪੈ ਵਾਲੀ ਅਵਸਥਾ ਬਣ ਜਾਂਦੀ ਹੈ, ਨਿਜ ਘਰ ਵਾਸਾ, ਅਤੇ ਉਹਦਾ ਆਪਣੇ ਅਸਲੀ ਘਰ ਤੁਰੀਆ ਪਦ ਵਿੱਚ ਨਿਵਾਸ ਹੋ ਜਾਂਦਾ।
ਨਾਮ ਰਤੇ ਘਰ ਮਾਹੇ ਉਦਾਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਘਰ ਮਾਹੇ ਉਦਾਸਾ, ਉਹ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਦਾਸ ਹੋ ਕੇ ਵਰਤਦੇ ਨੇ। ਗੁਰਮੁਖ ਮਾਇਆ ਵਿੱਚ ਉਦਾਸੀ ਜੋ ਕਮਲ ਰਹਿ ਵਿੱਚ ਪਾਣੀ ਹੈ, ਗੁਰਮੁਖ ਮਾਇਆ ਵਿੱਚ ਉਦਾਸ ਹੋ ਕੇ ਵਰਤਦੇ ਨੇ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਹੁੰਦਾ ਹੈ।
ਸਤਿਗੁਰ ਸੇਵ ਹੈ ਤਿਨ ਕੀ ਸੱਚੀ ਬਾਣੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ ਉਹਨਾਂ ਦੀ ਬਾਣੀ ਵੀ ਸੱਚੀ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ ਸੇਵਾ ਕਰਕੇ ਉਹਨਾਂ ਦੇ ਬਚਨਾਂ ਵਿੱਚ ਵੀ ਸਤਿਆ ਆ ਜਾਂਦੀ ਹੈ। ਉਹ ਮਹਾਂਪੁਰਖ ਜੋ ਵੀ ਬਚਨ ਬੋਲਦੇ ਨੇ ਉਹ ਬਚਨ ਸੱਚੇ ਹੁੰਦੇ ਹਨ।
ਜੁਗ ਜੁਗ ਭਗਤੀ ਆਖ ਵਖਾਣੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜੁਗਾਂ ਜੁਗਾਂ ਤੋਂ ਭਗਤਾਂ ਨੇ ਇਹ ਗੱਲ ਆਖ ਕੇ ਦੱਸੀ ਹੈ ਵੀ ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਦੀ ਬਾਣੀ ਵੀ ਸੱਚੀ ਹੋ ਜਾਂਦੀ ਹੈ, ਜੋ ਬਚਨ ਕਹਿੰਦੇ ਨੇ ਉਹ ਸੱਤ ਹੋ ਨਿਬੜਦਾ ਹੈ।
ਆਨ ਦਿਨ ਜਪੇ ਹਰ ਸਾਰੰਗ ਪਾਣੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਗੁਰਮੁਖ ਜਨ ਰਾਤ ਦਿਨ, ਸਾਰੰਗ ਪਾਣੀ ਦਾ ਅਰਥ ਹੈ ਅਕਾਲ ਪੁਰਖ, ਸਾਰੰਗ ਪਾਣੀ ਦਾ ਅਰਥ ਕਹਿੰਦੇ ਸਾਰੰਗ ਨਾਵੇਂ ਧਨਖ ਨੂੰ ਹੱਥ ਵਿੱਚ ਪਕੜਨ ਵਾਲਾ ਵਿਸ਼ਨੂੰ ਦੇਵਤਾ ਮੰਨਿਆ, ਪਰ ਇੱਥੇ ਸਾਰੰਗ ਪਾਣੀ ਜਿਹੜਾ ਪਾਣੀ ਹੱਥ ਆਦਿਕ ਸਾਰੇ ਹੀ ਅੰਗਾਂ ਦੇ ਵਿੱਚ ਸ੍ਰੇਸ਼ਟਾਈ ਦੇਣ ਵਾਲਾ ਚੇਤਨ ਸਰੂਪ ਬ੍ਰਹਮ ਹੈ, ਉਹਦੇ ਲਈ ਇਹ ਸਾਰੰਗ ਪਾਣੀ ਸ਼ਬਦ ਵਰਤੇ ਹੈ। ਹਜ਼ੂਰ ਕਹਿੰਦੇ ਨੇ ਅੰਦਨ ਜਪ ਹੈ ਹਰ ਸਾਰੰਗ ਪਾਣੀ, ਉਹ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਹਨ।
ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ,
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਗੁਰਮੁਖ ਪਿਆਰੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਇਸੇ ਲਈ ਉਹਨਾਂ ਨੂੰ ਨਿਹ ਕੇਵਲ ਸ਼ੁੱਧ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਤੇ ਨਿਰਬਾਣੀ ਤੇ ਨਾਲ ਹੀ ਨਿਰਵਾਣ ਪਦਵੀ ਵੀ ਪ੍ਰਾਪਤ ਹੋ ਜਾਂਦੀ ਹੈ। ਨਿਹ ਕੇਵਲ ਦਾ ਅਰਥ ਹੈ ਕੇਵਲ ਮੁਕਤੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਤੇ ਨਿਰਵਾਣ ਪਦ ਹਰ ਸ਼ੋਕ ਤੋਂ ਰਹਿਤ, ਦੁਵੰਦਵਾਦ ਤੋਂ ਰਹਿਤ ਜਿਹੜੀ ਨਿਰਵਾਣ ਅਵਸਥਾ ਹੈ ਉਹ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਗੌੜੀ ਗੁਆਰੇਰੀ ਮਹੱਲਾ ਤੀਜਾ, ਸਤਿਗੁਰ ਮਿਲੈ ਵਡਭਾਗ ਸੰਜੋਗ।
ਲਓ ਹੁਣ ਅੱਗੇ ਫੇਰ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਤਾਂ ਸਤਿਗੁਰੂ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਉਪਦੇਸ਼ ਦਿੱਤਾ ਹੈ, ਗੁਰਮੁਖ ਪ੍ਰਾਣੀ ਨਾਮ ਹਰ ਧਿਆਏ, ਜਨਮ ਜੀਤ ਲਾਹਾ ਨਾਮ ਪਾਏ, ਰਹਾਉ ਐ ਪ੍ਰਾਣਾ ਤਾਰੀ ਜੀਵ, ਤੂੰ ਗੁਰਮੁਖ ਬਣ ਕੇ ਭਾਵ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦਾ ਅੰਮ੍ਰਿਤ ਛਾ ਕੇ, ਗੁਰੂ ਦੀ ਬਖਸ਼ੀ ਰਹਿਤ ਰੱਖ ਕੇ, ਨਾਮ ਹਰ ਧਿਆਏ, ਤੂੰ ਵਾਹਿਗੁਰੂ ਦੇ ਨਾਮ ਨੂੰ ਧਿਆ, ਜਨਮ ਜੀਤ ਲਾਹਾ ਨਾਮ ਪਾਏ, ਫਿਰ ਤੂੰ ਨਾਮ ਦੇ ਲਾਹੇ ਨੂੰ ਪ੍ਰਾਪਤ ਕਰਕੇ ਆਪਣੇ ਜਨਮ ਨੂੰ ਵੀ ਜਿੱਤ ਲਵੇਂਗਾ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਮਿਲੈ ਵਡਭਾਗ ਸੰਜੋ, ਬਈ ਸੱਚੇ ਸਤਿਗੁਰੂ ਉਸ ਨੂੰ ਮਿਲਦੇ ਨੇ ਜਿਸ ਦੇ ਵੱਡੇ ਭਾਗ ਹੋਣ, ਤੇ ਜਿਸਦੇ ਪੂਰਵਲੇ ਕਰਮ ਚੰਗੇ ਕੀਤੇ ਹੋਣ। ਸੰਯੋਗ ਹੁੰਦਾ ਪੂਰਵਲੇ ਪੁੰਨ ਕਰਮਾਂ ਦਾ, ਤੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਸੱਚੇ ਸਤਿਗੁਰੂ ਮਿਲਦੇ ਹਨ।
ਹਿਰਦੈ ਨਾਮ ਨਿਤ ਹਰ ਰਸ ਭੋਗ,
ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ। ਜਿਨ੍ਹਾਂ ਨੂੰ ਸੱਚੇ ਸਤਿਗੁਰੂ ਮਿਲ ਜਾਂਦੇ ਨੇ ਫਿਰ ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਨਿਤ ਹਰ ਰਸ ਭੋਗ। ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਰਸ ਨੂੰ ਭੋਗਦੇ ਨੇ, ਨਾਮ ਰਸ ਨੂੰ ਮਾਣਦੇ ਹਨ।
ਗੁਰਮੁਖ ਪ੍ਰਾਣੀ ਨਾਮ ਹਰ ਧਿਆਏ, ਜਨਮ ਜੀਤ ਲਾਹਾ ਨਾਮ ਪਾਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਪ੍ਰਾਣਾ ਤਾਰੀ ਜੀਵ, ਤੂੰ ਗੁਰਮੁਖ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਧਿਆ ਤੇ ਨਾਮ ਦਾ ਲਾਹਾ ਪ੍ਰਾਪਤ ਕਰਕੇ ਹੀ ਤੂੰ ਆਪਣੇ ਜਨਮ ਨੂੰ ਜਿੱਤ ਕੇ ਜਾ ਸਕਦਾ ਹੈ। ਇਹ ਰਹਾਉ ਦੀਆਂ ਪੰਕਤੀਆਂ ਦੁਆਰਾ ਉਪਦੇਸ਼ ਵਰਣਨ ਕਰਕੇ ਹਜ਼ੂਰ ਅੱਗੇ ਫਰਮਾਉਂਦੇ ਹਨ।
ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ,
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਵੀ ਗੁਰ ਸ਼ਬਦ ਹੈ ਮੀਠਾ। ਗੁਰਮੁਖਾਂ ਨੂੰ ਗੁਰੂ ਦਾ ਸ਼ਬਦ ਹੀ ਮਿੱਠਾ ਲੱਗਦਾ। ਜਿਹੜੇ ਗੁਰਸਿੱਖ ਮਾਈ ਭਾਈ ਨੇ ਉਹ ਗੁਰਬਾਣੀ ਪੜ੍ਹਦੇ ਨੇ, ਗੁਰੂ ਦਾ ਸ਼ਬਦ ਹੀ ਉਹਨਾਂ ਨੂੰ ਮਿੱਠਾ ਪਿਆਰਾ ਲੱਗਦਾ ਹੈ, ਕਿਉਂਕਿ ਗੁਰੂ ਕੇ ਸ਼ਬਦ ਵਿੱਚ ਹੀ ਗਿਆਨ ਤੇ ਧਿਆਨ ਸਭ ਕੁਝ ਆ ਜਾਂਦਾ ਹੈ।
ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਡੀਠਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਦਾ ਸ਼ਬਦ ਬਹੁਤ ਮਿੱਠਾ ਹੈ। ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ, ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਹੀ ਗੁਰਸਿੱਖ ਮਾਈ ਭਾਈ ਨੇ ਉਸ ਸ਼ਬਦ ਦੇ ਮਿੱਠੇ ਰਸ ਨੂੰ ਚੱਖ ਕੇ ਦਿਖਿਆ ਹੈ। ਇਹਦਾ ਮਤਲਬ ਇਹ ਹੈ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਨੂੰ ਨਾਮ ਬਾਣੀ ਦਾ ਮਿੱਠਾ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ।
ਕਰਮ ਕਾਂਡ ਬਹੁ ਕਰੇ ਆਚਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਕਰਮ ਕਾਂਡੀ ਲੋਕ ਨੇ ਉਹ ਬਹੁਤ ਸਾਰੇ ਕਰਮ ਕਾਂਡ ਦੇ ਦੱਸੇ ਹੋਏ ਆਚਾਰ ਜਿਹੜੇ ਕੰਮ ਕਰਦੇ ਨੇ, ਕਿਉਂਕਿ ਕਰਮ ਕਾਂਡ ਦੇ ਵਿੱਚ ਬਹੁਤ ਸਾਰੇ ਕਰਮਾਂ ਧਰਮਾਂ ਦਾ ਜ਼ਿਕਰ ਕੀਤਾ ਹੈ ਵੀ ਆਹ ਕੰਮ ਕਰਨਾ ਚਾਹੀਦਾ ਹੈ, ਆਹ ਨਹੀਂ ਕਰਨਾ ਚਾਹੀਦਾ। ਵੈਸੇ ਤਾਂ ਦੋ ਕਿਸਮ ਦਾ ਹੀ ਕਰਮ ਹੈ, ਇੱਕ ਪਾਪ ਰੂਪ ਕਰਮ ਹੈ, ਦੂਸਰਾ ਪੁੰਨ ਰੂਪ ਕਰਮ ਹੈ। ਪਰ ਵੇਦ ਦੀ 80,000 ਸ਼ੁਰਤੀ ਕਰਮ ਕਾਂਡ ਦਾ ਹੀ ਵਰਣਨ ਕਰਦੀ ਹੈ। ਇਸ ਲਈ ਕਰਮ ਕਾਂਡ ਬਹੁ ਕਰਹਿ ਆਚਾਰ, ਜਿਹੜੇ ਕਰਮ ਕਾਂਡੀ ਲੋਕ ਨੇ ਉਹ ਕਰਮ ਕਾਂਡ ਦੇ ਦੱਸੇ ਹੀ ਬਹੁਤੇ ਕਿਰਿਆ ਆਚਾਰ ਨੂੰ ਕਰਦੇ ਹਨ।
ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ,
ਜਿੰਨਾ ਵੀ ਉਹ ਕਰਮ ਕਾਂਡ ਦਾ ਦੱਸਿਆ ਹੋਇਆ ਕਿਰਿਆ ਆਚਾਰ ਵਧਾਉਂਦੇ ਨੇ ਤੇ ਫਿਰ ਓਨਾ ਹੀ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਵੀ ਵੱਧਦਾ ਹੈ, ਕਿਉਂਕਿ ਕਰਮ ਦਾ ਹੰਕਾਰ ਪੈਦਾ ਹੋ ਹੀ ਜਾਂਦਾ ਹੈ। ਕਰਮ ਕਰਤ ਵਧੇ ਅਹੰਮੇਵ, ਮਿਲ ਪਾਥਰ ਕੀ ਕਰਹੀ ਸੇਵ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਆਪਣੇ ਕੀਤੇ ਕਿਰਿਆਚਾਰ ਦਾ ਹੰਕਾਰ ਕਰ ਲਵੇ ਤੇ ਉਹਨੂੰ ਤਰਕਾਰ ਹੈ, ਲਖ ਲਾਣਤ ਹੈ, ਕਿਉਂਕਿ ਨਾਮ ਤੋਂ ਬਿਨਾਂ ਹੰਕਾਰ ਦੂਰ ਨਹੀਂ ਹੁੰਦਾ। ਮਨੁੱਖ ਚਾਹੇ ਕਿੰਨੇ ਵੀ ਕਰਮ ਕਾਂਡ ਦੇ ਕਿਰਿਆਚਾਰ ਕਰ ਲਵੇ ਪਰ ਨਾਮ ਤੋਂ ਬਿਨਾਂ ਉਹਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਤੇ ਉਸ ਹੰਕਾਰ ਕਰਕੇ ਹੀ ਵਾਹਿਗੁਰੂ ਦੇ ਦਰ ਤੋਂ ਦੁਰਕਾਰਿਆ ਜਾਂਦਾ। ਹਰ ਜੀ ਉਹ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਇਸੇ ਲਈ ਹੰਕਾਰ ਨੂੰ ਤਰਕਾਰ ਯੋਗ ਆਖਿਆ ਹੈ।
ਬੰਧਨ ਬਾਧਿਓ ਮਾਇਆ ਫਾਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਜੀਵ ਹੈ ਇਹ ਮਾਇਆ ਦੀ ਫਾਹੀ ਦੇ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਹੈ, ਕਿਉਂਕਿ ਮਾਇਆ ਇੱਕ ਫਾਹੀ ਹੈ ਔਰ ਇਹ ਜਿਸਦੇ ਗਲ ਦੇ ਵਿੱਚ ਪੈ ਜਾਂਦੀ ਹੈ ਤੇ ਉਹਨੂੰ ਬੰਧਨ ਪੈ ਜਾਂਦੇ ਨੇ। ਜਿਵੇਂ ਕਿਸੇ ਦੇ ਗਲ ਦੇ ਵਿੱਚ ਫਾਹੀ ਪੈ ਜਾਵੇ, ਬੰਧਨ ਬੰਧੇ ਉਹ ਮਾਇਆ ਫਾਸ, ਇਹ ਮਾਇਆ ਦੀ ਫਾਹੀ ਦੇ ਬੰਧਨਾਂ ਦੇ ਵਿੱਚ ਜੀ ਬੱਝਿਆ ਹੋਇਆ ਹੈ।
ਜਨ ਨਾਨਕ ਛੂਟੈ ਗੁਰ ਪ੍ਰਗਾਸ,
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਗੁਰੂ ਦੇ ਗਿਆਨ ਦੁਆਰਾ ਹੀ ਜੀਵ ਛੁੱਟ ਸਕਦਾ ਹੈ। ਭਾਵ ਜਿਸ ਜੀਵ ਤੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ, ਅਨਭਵੀ ਗਿਆਨ ਅਮਲੀ ਗਿਆਨ ਬਖਸ਼ਿਸ਼ ਕਰ ਦਿੰਦੇ ਨੇ, ਉਹੀ ਮਾਇਆ ਦੀ ਫਾਹੀ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ।
ਮਹੱਲਾ ਤੀਜਾ ਗੌੜੀ ਬੈਰਾਗਣ, ਜੈਸੀ ਧਰਤੀ ਉਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ।
ਲੋ ਹੁਣ ਅੱਗੇ ਮਹੱਲਾ ਤੀਜਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਗੌੜੀ ਬੈਰਾਗਣ, ਗੌੜੀ ਰਾਗ ਦੀ ਬੈਰਾਗਣ ਜਾਤੀ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਨੇ। ਇਸ ਪਾਵਨ ਪਵਿੱਤਰ ਸ਼ਬਦ ਦੀ ਉਥਾਨਕਾ ਮਹਾਂਪੁਰਖ ਇਹ ਦੱਸਦੇ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਤੀਰਥ ਯਾਤਰਾ ਲਈ ਗਏ। ਤੀਰਥ ਯਾਤਰਾ ਲਈ ਕਿਉਂ ਗਏ, ਇਹਦਾ ਕਾਰਨ ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥ ਹੈ। ਅਸਲੀ ਅਤੇ ਮਨੋਰਥ ਲੋਕਾਂ ਦੇ ਉਧਾਰ ਦਾ ਸੀ। ਜਿਹੜੇ ਲੋਕ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਮੁਕਤੀ ਸਮਝਦੇ ਸਨ, ਉਹਨਾਂ ਨੂੰ ਨਾਮ ਦੇ ਲੜ ਲਾਉਣਾ ਸੀ। ਇਸ ਮਕਸਦ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੀਰਥਾਂ 'ਤੇ ਗਏ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਰਿਦੁਆਰ ਤੀਰਥ 'ਤੇ ਗਏ, ਉੱਥੇ ਸਤਿਗੁਰੂ ਦੀ ਯਾਦ ਵਿੱਚ ਗੰਗਾ ਦੇ ਕਿਨਾਰੇ 'ਤੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ। ਉੱਥੇ ਬਹੁਤ ਸਾਰੇ ਜਿਹੜੇ ਵਿਦਵਾਨ ਪੰਡਿਤ ਸਨ, ਉਹ ਸਤਿਗੁਰੂ ਦੇ ਪਾਸ ਚਰਚਾ ਕਰਨ ਵਾਸਤੇ ਆਏ ਔਰ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਇੱਕ ਸਵਾਲ ਕੀਤਾ। ਉਹ ਕਹਿਣ ਲੱਗੇ ਵੀ ਜਦੋਂ ਪਹਿਲਾਂ ਵੇਦਾਂ ਦੀ ਬਾਣੀ ਮੌਜੂਦ ਸੀ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਹੋਰ ਬਾਣੀ ਕਿਉਂ ਉਚਾਰਨ ਕੀਤੀ? ਜਦੋਂ ਵੇਦਾਂ ਦੀ ਬਾਣੀ ਦੇ ਨਾਲ ਹੀ ਲੋਕਾਂ ਨੂੰ ਗਿਆਨ ਪ੍ਰਾਪਤ ਹੋ ਸਕਦਾ ਸੀ ਅਤੇ ਲੋਕਾਂ ਦੀ ਕਲਿਆਣ ਹੋ ਸਕਦੀ ਸੀ, ਅਤੇ ਫਿਰ ਇਹ ਜਿਹੜੀ ਬਾਣੀ ਸੀ ਸਤਿਗੁਰੂ ਦੀ, ਇਹ ਉਚਾਰਨ ਦੀ ਕੀ ਲੋੜ ਸੀ? ਇਹ ਹੁਣ ਪੰਡਿਤਾਂ ਵੱਲੋਂ ਸਵਾਲ ਕੀਤਾ ਗਿਆ ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਹੜਾ ਉਹਨਾਂ ਦੇ ਵਿੱਚੋਂ ਬਜ਼ੁਰਗ ਪੰਡਿਤ ਸੀ, ਉਸ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਨ ਕੀਤਾ। ਰਹਾਉ ਦੀਆਂ ਪੰਕਤੀਆਂ ਹਨ, ਬਾਬਾ ਤੂੰ ਐਸੇ ਭਰਮ ਚੁਕਾਹੀ। ਇਹ ਬਾਬਾ ਤੂੰ ਜਿਹੜੇ ਇਹੋ ਜਿਹੇ ਭਰਮ ਮਨ ਵਿੱਚ ਪੈਦਾ ਕਰ ਲਏ ਨੇ, ਇਹਨਾਂ ਨੂੰ ਚੁੱਕ ਦੇ, ਇਹਨਾਂ ਨੂੰ ਖਤਮ ਕਰ ਦੇ, ਇਹਨਾਂ ਨੂੰ ਨਾਸ਼ ਕਰ ਦੇ। ਬਈ ਜੇ ਵੇਦ ਬਾਣੀ ਪਹਿਲਾਂ ਹੀ ਮੌਜੂਦ ਸੀ ਤਾਂ ਹੋਰ ਬਾਣੀ ਉਚਾਰਨ ਕਰਨ ਦੀ ਕੀ ਲੋੜ ਸੀ? ਸਤਿਗੁਰੂ ਕਹਿੰਦੇ ਨੇ ਜੋ ਕੁਛ ਕਰਤ ਹੈ ਸੋਈ ਕੋਈ ਹੈ ਰੇ। ਜੋ ਕੁਛ ਸੰਸਾਰ ਦੇ ਵਿੱਚ ਕਰਦਾ ਹੈ ਉਹ ਵੀ ਤਾਂ ਕੋਈ ਹੈ ਨਾ। ਇਹਦਾ ਮਤਲਬ ਇਹ ਹੈ ਵੀ ਜਿੰਨੇ ਵੀ ਜੀਵ ਨੇ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ। ਉਸੇ ਅਕਾਲ ਪੁਰਖ ਵਾਹਿਗੁਰੂ ਨੇ ਜੀਵਾਂ ਦੀ ਕਲਿਆਣ ਵਾਸਤੇ ਗੁਰੂ ਨਾਨਕ ਸਰੂਪ ਧਾਰਨ ਕੀਤਾ, ਫਿਰ ਉਸੇ ਅਕਾਲ ਪੁਰਖ ਵਾਹਿਗੁਰੂ ਨੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਅੰਮ੍ਰਿਤ ਬਾਣੀ ਉਚਾਰਨ ਕੀਤੀ। ਇਸ ਲਈ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਮੌਜ ਸੀ, ਉਹਦੀ ਰਜ਼ਾ ਦੇ ਵਿੱਚ ਹੀ ਇਹ ਬਾਣੀ ਉਚਾਰਨ ਹੋਈ ਹੈ। ਜੋ ਕੁਛ ਕਰਦਾ ਹੈ ਉਹ ਵੀ ਤਾਂ ਕੋਈ ਹੈ ਨਾ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਆਪਣੇ ਭਾਣੇ ਦਾ ਮਾਲਕ ਹੈ। ਤੈਸੇ ਜਾਏ ਸਮਾਹੀ, ਵੀ ਜਿੰਨੇ ਵੀ ਗੁਰੂ ਸਰੂਪ ਧਾਰਨ ਕੀਤੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਪੈਦਾ ਹੋਏ ਅਤੇ ਉਹਦੇ ਹੁਕਮ ਦੇ ਵਿੱਚ ਹੀ ਜਾ ਕੇ ਸਮਾ ਗਏ। ਅਤੇ ਇਹ ਜਿਹੜੀ ਬਾਣੀ ਹੈ ਜਗਤ ਜੀਵਾਂ ਦੇ ਉਧਾਰ ਵਾਸਤੇ ਰਚੀ ਗਈ ਹੈ, ਇਹਦੀ ਕੀ ਲੋੜ ਸੀ? ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜਾ ਸੋਹਣਾ ਦ੍ਰਿਸ਼ਟਾਂਤ ਦੇ ਕੇ ਇਹਨਾਂ ਪੰਡਿਤਾਂ ਦੀ ਨਿਸ਼ਾ ਕਰਾਉਂਦੇ ਨੇ। ਜੈਸੀ ਧਰਤੀ ਉੱਪਰ ਮੇਘਲਾ ਵਰਸਤ ਹੈ, ਮੇਘਲਾ ਦਾ ਅਰਥ ਹੈ ਬੱਦਲ। ਜਿਵੇਂ ਧਰਤੀ ਉੱਤੇ ਮੇਘਲਾ ਦਾ ਅਰਥ ਹੈ ਬੱਦਲ ਵਰਸਦਾ ਹੈ। ਕਿਆ ਧਰਤੀ ਮੱਧੇ ਪਾਣੀ ਨਾਹੀਂ, ਕਿ ਧਰਤੀ ਵਿੱਚ ਪਾਣੀ ਨਹੀਂ ਹੈ? ਅਕਸਰ ਧਰਤੀ ਵਿੱਚ ਵੀ ਤਾਂ ਪਾਣੀ ਹੈ, ਤੁਸੀਂ ਧਰਤੀ ਨੂੰ ਪੱਟੋ ਹੇਠੋਂ ਪਾਣੀ ਨਿਕਲਦਾ, ਅਤੇ ਧਰਤੀ ਵਿੱਚ ਪਾਣੀ ਹੋਣ ਦੇ ਬਾਵਜੂਦ ਅਤੇ ਫਿਰ ਵੀ ਬੱਦਲ ਵਰਖਾ ਕਰਦਾ ਹੈ। ਬੱਦਲ ਦੀ ਵਰਖਾ ਦੀ ਬੜੀ ਲੋੜ ਹੈ, ਕਿਉਂਕਿ ਜਿਹੜਾ ਧਰਤੀ ਦੇ ਹੇਠਲਾ ਪਾਣੀ ਹੈ ਬਹੁਤ ਡੂੰਘਾ ਹੁੰਦਾ, ਉਸ ਨੂੰ ਪ੍ਰਾਪਤ ਕਰਨ ਦੇ ਲਈ ਬੜੇ ਯਤਨ ਕਰਨੇ ਪੈਂਦੇ ਨੇ। ਪਹਿਲੇ ਸਮੇਂ ਦੇ ਵਿੱਚ ਖੂਹ ਪੱਟਣਾ ਬਹੁਤ ਔਖਾ ਹੁੰਦਾ ਸੀ, ਹੁਣ ਤਾਂ ਮਸ਼ੀਨਰੀ ਦਾ ਯੁੱਗ ਹੈ, ਟਿਊਬਵੈੱਲ ਲੱਗ ਗਏ ਨੇ, ਮੋਟਰਾਂ ਚੱਲ ਪਈਆਂ ਨੇ। ਪਰ ਉਹ ਸਮੇਂ ਨੂੰ ਯਾਦ ਕਰਕੇ ਦੇਖੋ ਧਰਤੀ ਹੇਠੋਂ ਪਾਣੀ ਕੱਢਣਾ ਕਿੰਨਾ ਔਖਾ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜੇ ਤੁਹਾਡੇ ਵੇਦ ਸਨ ਉਹ ਤਾਂ ਧਰਤੀ ਹੇਠਲਾ ਪਾਣੀ ਸੀ। ਕੋਈ ਪਹਿਲਾਂ ਆਦਮੀ ਸੰਸਕ੍ਰਿਤ ਭਾਸ਼ਾ ਪੜ੍ਹੇ ਜਿਹੜੀ ਸੰਸਕ੍ਰਿਤ ਭਾਸ਼ਾ ਪੜ੍ਹਨ ਦੇ ਵਾਸਤੇ ਪਹਿਲਾਂ ਸੰਸਕ੍ਰਿਤ ਦਾ ਵਿਆਕਰਨ ਪੜ੍ਹਨਾ ਵੀ ਬੜਾ ਜ਼ਰੂਰੀ ਹੁੰਦਾ ਸੀ। 12-12 ਸਾਲ ਸੰਸਕ੍ਰਿਤ ਦੇ ਵਿਆਕਰਨ ਪੜ੍ਹਨ ਨੂੰ ਲੱਗ ਜਾਂਦੇ ਸਨ। ਹੁਣ 12 ਸਾਲ ਵਿਆਕਰਨ ਨੂੰ ਪੜ੍ਹਨ ਨੂੰ ਗੁਜ਼ਾਰ ਦਿੱਤੇ ਅਤੇ ਫਿਰ ਉਹ ਥੋੜ੍ਹਾ ਬਹੁਤ ਅੱਗੇ ਵੇਦ ਨੂੰ ਪੜ੍ਹ ਸਕਦਾ ਸੀ, ਸਮਝ ਸਕਦਾ ਸੀ ਅਤੇ ਫਿਰ ਪੂਰੀ ਵਿੱਦਿਆ ਪ੍ਰਾਪਤ ਕਰਨ ਦੇ ਲਈ 35-35, 40-40 ਸਾਲ ਸਮਾਂ ਗੁਜ਼ਾਰਨਾ ਪੈਂਦਾ ਸੀ। ਇਹ ਤਾਂ ਇਸ ਤਰ੍ਹਾਂ ਹੀ ਗੱਲ ਹੋਈ, ਵੇਦਾਂ ਦਾ ਗਿਆਨ ਪ੍ਰਾਪਤ ਕਰਨ ਦੇ ਲਈ ਅਥਵਾ ਵੇਦਾਂ ਰਾਹੀਂ ਗਿਆਨ ਪ੍ਰਾਪਤ ਕਰਨ ਦੇ ਲਈ ਤਾਂ ਇੰਨਾ ਔਖਾ ਸੀ ਜਿਵੇਂ ਧਰਤੀ ਨੂੰ ਪੱਟ ਕੇ ਅਤੇ ਫਿਰ ਉਹਦੇ ਵਿੱਚੋਂ ਪਾਣੀ ਕੱਢਣਾ ਔਖਾ ਹੁੰਦਾ ਸੀ। ਅਤੇ ਹੁਣ ਦੇਖ ਲਓ, ਧਰਤੀ ਹੇਠੋਂ ਪਾਣੀ ਕੱਢਣਾ ਬੜਾ ਔਖਾ ਹੁੰਦਾ ਹੈ, ਬਹੁਤ ਖਰਚ ਖੇਚਲ ਕਰਨੀ ਪੈਂਦੀ ਹੈ ਅਤੇ ਜਦੋਂ ਬੱਦਲ ਵਰਸਦਾ ਹੈ ਤਾਂ ਆਪਣੇ ਆਪ ਹੀ ਸਭ ਦੀ ਲੋੜ ਪੂਰੀ ਹੋ ਜਾਂਦੀ ਹੈ, ਨਾ ਕੋਈ ਬਿੱਲ, ਨਾ ਕੋਈ ਖਰਚਾ, ਨਾ ਕੋਈ ਖੇਚਲ, ਆਪਣੇ ਆਪ ਹੀ ਸਭ ਥਾਵਾਂ 'ਤੇ ਬੱਦਲ ਵਰਖਾ ਕਰਦਾ ਹੈ ਉੱਚੀਆਂ ਨੀਵੀਆਂ ਥਾਵਾਂ 'ਤੇ। ਅਤੇ ਜਿੱਥੇ ਵੀ ਬਨਸਪਤੀ ਦੇ ਬੀਜ ਹੁੰਦੇ ਨੇ ਉਹ ਸਾਰੇ ਉੱਗ ਪੈਂਦੇ ਨੇ। ਧਰਤੀ ਹੇਠਲਾ ਪਾਣੀ ਉਨਾ ਕਾਰਗਰ ਨਹੀਂ ਹੈ ਜਿੰਨਾ ਵਰਖਾ ਦਾ ਜਲ ਜੀਵ ਜੰਤਾਂ ਲਈ ਵੀ, ਸਿਹਤ ਲਈ ਵੀ, ਬਨਸਪਤੀ ਲਈ ਵੀ ਫਾਇਦੇਮੰਦ ਹੋ ਸਕਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਪੰਡਤਾਂ ਨੂੰ ਸਮਝਾਉਂਦੇ ਨੇ, ਤੁਹਾਡੀ ਵੇਦ ਵਿੱਦਿਆ ਅਤੇ ਧਰਤੀ ਦੇ ਵਿਚਲੇ ਪਾਣੀ ਵਾਂਗ ਸੀ, ਉਹਨੂੰ ਕੱਢਣਾ ਬਹੁਤ ਔਖਾ ਸੀ। ਕੋਈ 12-12 ਸਾਲ ਵਿਆਕਰਨ ਪੜ੍ਹੇ ਅਤੇ ਫਿਰ ਉਹ ਮਾੜੀ ਮੋਟੀ ਵੇਦ ਦੀ ਬਾਣੀ ਨੂੰ ਸਮਝ ਸਕਦਾ ਸੀ, ਕੋਈ ਗਿਆਨ ਹਾਸਲ ਕਰ ਸਕਦਾ ਸੀ। ਪਰ ਜਿਹੜੀ ਸਤਿਗੁਰੂ ਦੀ ਬਾਣੀ ਹੈ ਇਹ ਤਾਂ ਬੱਦਲ ਦੀ ਵਰਖਾ ਹੈ। ਬੱਦਲ ਦੀ ਵਰਖਾ ਹੋ ਜਾਵੇ ਅਤੇ ਉੱਚੀਆਂ ਨੀਵੀਆਂ ਥਾਵਾਂ 'ਤੇ ਸਭ ਥਾਵਾਂ 'ਤੇ ਬਨਸਪਤੀ ਪੁੰਗਰ ਪੈਂਦੀ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੱਦਲ ਵਾਂਗ ਨਾਮ ਬਾਣੀ ਦੀ ਵਰਖਾ ਕੀਤੀ। ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਧਰਤੀ ਉੱਤੇ ਬੱਦਲ ਵਰਸਦਾ ਹੈ ਉਹਦੀ ਬੜੀ ਲੋੜ ਹੈ। ਕੀ ਧਰਤੀ ਵਿੱਚ ਪਾਣੀ ਨਹੀਂ? ਧਰਤੀ ਵਿੱਚ ਪਾਣੀ ਤਾਂ ਹੈ, ਪਰ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਸਾਡਾ ਬਹੁਤਾ ਕੁਝ ਨਹੀਂ ਸਵਾਰ ਸਕਦਾ। ਜੇ ਕੋਈ ਹੁਣ ਆਦਮੀ ਟਿਊਬਵੈੱਲ ਵੀ ਲਾ ਲਵੇ, ਆਪਦੀ ਘਰ ਦੀ ਲੋੜ ਹੀ ਪੂਰੀ ਕਰੂਗਾ, ਜਾਂ ਕੋਈ ਆਪਣੇ ਖੇਤਾਂ ਨੂੰ ਸਿੰਜ ਲਵੇਗਾ, ਪਰ ਜਿਹੜੇ ਹੋਰ ਇੰਨੀ ਦੁਨੀਆ ਹੈ, ਪਹਾੜ ਨੇ, ਟਿੱਬੇ ਨੇ, ਜਿੱਥੇ ਸਾਡੇ ਖੂਹ ਦਾ ਪਾਣੀ ਜਾ ਹੀ ਨਹੀਂ ਸਕਦਾ, ਉੱਥੇ ਤਾਂ ਵਰਖਾ ਦਾ ਜਲ ਹੀ ਪਹੁੰਚਦਾ ਨਾ। ਇਸੇ ਲਈ ਵੀ ਇਹ ਜਿਹੜੀ ਅੰਮ੍ਰਿਤ ਬਾਣੀ ਦੀ ਬੜੀ ਲੋੜ ਸੀ, ਇਹ ਤਾਂ ਬੱਦਲ ਦੀ ਵਰਖਾ ਵਾਂਗ ਸੀ। ਇਸ ਲਈ ਇਹੋ ਜਿਹੀ ਸ਼ੰਕਾ ਕਰਨੀ ਤੁਹਾਨੂੰ ਸੋਭਦੀ ਨਹੀਂ ਹੈ।
ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ, ਬਿਨ ਪੱਗਾ ਵਰਸਤ ਫਿਰਾਹੀ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੰਡਤੋ, ਜਿਵੇਂ ਧਰਤੀ ਦੇ ਵਿੱਚ ਵੀ ਪਾਣੀ ਤੇ ਪ੍ਰਗਟ ਹੋ ਜਾਂਦਾ, ਕੋਈ ਮਿਹਨਤ ਕਰੇ ਧਰਤੀ ਵਿੱਚੋਂ ਵੀ ਪਾਣੀ ਬਾਹਰ ਨਿਕਲ ਆਉਂਦਾ ਹੈ, ਪਰ ਹਜ਼ੂਰ ਕਹਿੰਦੇ ਬਿਨ ਪੱਗਾ ਵਰਸਤ ਫਿਰਾਹੀ, ਪਰ ਜਿਹੜਾ ਬੱਦਲ ਹੈ ਬਿਨ ਪੱਗਾ ਬਿਨਾਂ ਹੀ ਪੈਰਾਂ ਤੋਂ ਹੈ ਅਤੇ ਬੱਦਲ ਆਪਣੇ ਆਪ ਹੀ ਵਰਖਾ ਕਰਦਾ ਫਿਰਦਾ। ਧਰਤੀ ਹੇਠਲੇ ਪਾਣੀ ਨੂੰ ਕੱਢਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਖੇਚਲ ਕਰਨੀ ਪੈਂਦੀ ਹੈ ਅਤੇ ਫਿਰ ਕਈ ਵਾਰੀ ਇਹ ਵੀ ਹੁੰਦਾ, ਧਰਤੀ ਹੇਠਲਾ ਪਾਣੀ ਕਈ ਵਾਰੀ ਪੀਣ ਦੇ ਕਾਬਲ ਵੀ ਨਹੀਂ ਹੁੰਦਾ ਅਤੇ ਮਿਹਨਤ ਕੀਤੀ ਵੀ ਅਜਾਈ ਚਲੀ ਜਾਂਦੀ ਹੈ। ਕਈ ਪਾਣੀ ਖਾਰੇ ਹੁੰਦੇ ਨੇ, ਕਈ ਹੋਰ ਨੁਕਸਦਾਰ ਹੁੰਦੇ ਨੇ। ਇਸੇ ਲਈ ਬੱਦਲ ਦਾ ਪਾਣੀ ਜਿੰਨਾ ਫਾਇਦੇਮੰਦ ਹੈ ਓਨਾ ਧਰਤੀ ਹੇਠਲਾ ਪਾਣੀ ਫਾਇਦੇਮੰਦ ਨਹੀਂ ਹੋ ਸਕਦਾ। ਇਸੇ ਲਈ ਵੇਦ ਬਾਣੀ ਤੁਹਾਡੀ ਧਰਤੀ ਹੇਠਲੇ ਪਾਣੀ ਵਾਂਗ ਸੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਬੱਦਲ ਵਾਂਗ ਵਰਖਾ ਕੀਤੀ ਨਾਮ ਬਾਣੀ ਦੀ, ਔਰ ਇਹਨੂੰ ਹਰ ਜਨ ਸਾਧਾਰਨ ਨੂੰ ਇਸ ਦੁਆਰਾ ਲਾਭ ਪਹੁੰਚਿਆ ਹੈ।